सावण सरसी कामनी चरण कमल सी प्यार मन तन रत्ता सच रंगे इको नाम आधार दिखिया रंग कूड़ा बया दिसन सबे चार परमृत बूंद सुभावनी मिल साधु पीवनहार वंतिम प्रवसन मौलिया समरथ पुरख पार हर मिलनों मन लोचदा करम मिलानहार जिन्हें सखिए प्रभु पाया तिन कै सद बलहार नौक हर जी मया कर सबद सवार मंहार सावण तिना सुहागी दिन राम नाम उधार
साढ़े देश देश सावन का महीना खास महत्व रखता है किसानों लिए रसक पुरुषों लिए कवियों लिए दार्शनिक फिलोसफरों लिए संत महात्मा महापुरुषों लिए। वैसे भी साहिब श्री गुरु नानक देव जी महाराज का प्रमाण है नानक सावन जे वसे चौ माहा होए नागा मिर्गा मछलियां रसिया घर धन होए सावन की बरखा के नाल खुडा विच पए कई महीनों के सत बार आ जाते हैं मानो उन्होंने सावन की बरखा एक दौलत की बरखा है अनंत रस की बरखा है। फिर मछलियां छोटे छोटे जोड़ सरोवर तलाब जिन्हों का पानी थोड़ा रह गया सी और उस थोड़े जिहा पानी विच कलोल करना उपजीविका लभनी और विचरना जिथे मछलियां लई औखा हो गया सी सावन ने लबालब उस सरोवर भर दिते मछलियां दी दुनिया च खेड़ा हो गया। फिर नागा मिर्गा मछलियां रसियां घर धन हो गए रसक पुरश सावन का महीना उन्होंने जिंदगी उमाह उमंग पैदा करता है। फिर जिन्हों के घर में धन है पर साहब कहने सावन का कुछ एक वियोग भी है नानक सावन जे वसे चौं विछोड़ा होए गाई पोता निर्धना पंथी चाकर हो खेती बाड़ी साढ़े देश के बलदा के आसरे से होंगी है और बड़े प्राचीन काल तो चली आ रही है। तो सावन के महीने बरखा बैलों हल चलना पैदा है निर्धन बेरोजगार हो जाता है और इसी तरीके महाराज कहने पंथी को रस्ते चल रहा है बरखा पै रही है वो कदम रुक दे और चाकर ले भी बरखा दे कम करना औखा हो जाता है लेकिन बरखा सावन का महीना नागा लई मछियां लई मिर्गा लई और जिन्हों के घर धन है सहब कदम उमंग पैदा करता है तिरंग पैदा करता है नानक सावन जे वसे चौं माहा होए नागा मिर्गा मछियां रसियां घर धन होए। सावन का महीना दार्शनिक के अंदर किसी नवे वलवलिया उमंग बारीकिया जन्म देंगे कवि के अंदर कविता पुगड़न लग पैंदी है संगीतकार के अंदर वो नवी धुना जन्म लैण व्याकुल हो जांदियां ने। यह महीना अपने आप विच ऐसा महत्व रखता है कि पानी की बूंदा पईआं धरती विच पए हुए बीज ਬਾਲ ਹੁਣ ਪੁੰਗਰਨਾ ਚਾਹੁੰਦੇ ਨੇ, ਨਿਕਲਣਾ ਚਾਹੁੰਦੇ ਨੇ, ਤੋ ਸਿਰਫ ਧਰਤੀ ਦੇ ਹੀ ਬੀਜ ਕਿਉਂ? ਆਖਰ ਮਨੁੱਖ ਦਾ ਅੰਤਿਸ਼ਕਰਨ ਵੀ ਇੱਕ ਐਸੀ ਧਰਤੀ ਹੈ ਜਿਸ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਨੇ। ਬਾਹਰ ਦੀ ਇਸ ਵਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ, ਔਰ ਜਿੱਥੇ ਵੱਖ ਵੱਖ ਸੁਭਾਅ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ ਉੱਥੇ ਭਗਤ ਧਾਰਮਿਕ ਪ੍ਰਭੂ ਮਾਰਗ ਦੇ ਪਾਂਧੀ ਵੀ ਪ੍ਰਭਾਵਿਤ ਹੁੰਦੇ ਨੇ, ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ। ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਹਿਰਦੇ ਰਾਹੀਂ ਉਸਦੀ ਰੂਪ ਰੇਖਾ ਇੰਜ ਚਿਤਰਦੇ ਨੇ। ਸਾਵਣ ਸਰਸੇ ਕਾਮਣੀ ਚਰਨ ਕਮਲ ਸਿੰਘ ਪਿਆਰ। ਸਾਵਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਵੀ ਭਿੱਜ ਗਈ, ਇਹਦੀ ਅੰਤਿਸ਼ਕਰਨ ਦੀ ਧਰਤੀ ਵੀ ਕੋਮਲ ਹੋ ਗਈ, ਵੱਤਰ ਪੈ ਗਿਆ। ਔਰ ਇਹ ਵੀ ਇੱਕ ਸੱਚਾਈ ਹੈ ਕਿ ਨਾਮ ਨੂੰ ਇੱਕ ਬੁੰਦ ਆਖਿਆ ਗਿਆ, ਪਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ। ਤਦੇ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਨੂੰ ਨਾਲ ਜੋ ਹੈ ਤਸਵੀਰ ਦਿੰਦੇ ਨੇ। ਆਪ ਦਾ ਇਹ ਬੜਾ ਸੁੰਦਰ ਪ੍ਰਮਾਣ, ਬਿਨ ਸਾਵਨ ਅਨਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ, ਮੇਰੇ ਹਿਰਦੇ ਰੂਪੀ ਆਕਾਸ਼ ਤੇ ਐਸੇ ਪਿਆਰ ਦੇ ਬੱਦਲ ਛਾਏ ਨੇ, ਸਿਮਰਨ ਦੀ ਵਰਖਾ ਹੋ ਗਈ, ਹਿਰਦਾ ਕੋਮਲ ਹੋ ਗਿਆ, ਹਿਰਦਾ ਸਰਸ ਗਿਆ। ਜੀਵ ਰੂਪੀ ਇਸਤਰੀ ਦੇ ਅੰਦਰ ਵੀ ਪ੍ਰਭੂ ਪਿਆਰ ਪ੍ਰਭੂ ਦੀ ਲਗਨ ਪੈਦਾ ਹੋਈ, ਧਰਤੀ ਹਰਾ ਭਰਾ ਹੋਣਾ ਚਾਹੁੰਦੀ ਹੈ। ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹੁੰਦਾ। ਸਾਵਣ ਤੋਂ ਇਹ ਪ੍ਰੇਰਿਤ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ। ਮਨ ਵਿੱਚ ਉਸਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਉੱਤੇ ਹੈ। ਮਨ ਤੇ ਤਨ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਹੈ। ਹੁਣ ਇੱਕ ਦੀ ਟੇਕ, ਇੱਕ ਦਾ ਹੀ ਆਸਰਾ, ਕੇਵਲ ਉਸਦੇ ਨਾਮ ਦਾ ਹੀ ਆਧਾਰ, ਔਰ ਇਸੇ ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ ਬਣ ਗਿਆ। ਕਿਉਂਕਿ ਇਹ ਸੂਝ ਪੈ ਗਈ ਹੈ, ਦਿਖਿਆ ਰੰਗ ਕੁੜਾਵਿਆ ਦਿਸਣ ਸਭੇ ਚਾਰ। ਜੋ ਵਿਸ਼ਿਆਂ ਦੇ ਰੰਗ ਨੇ, ਵਿਕਾਰਾਂ ਦੇ ਰੰਗ ਨੇ, ਕੂੜੇ ਨੇ। ਸਵਾਹ ਹੁੰਦਿਆਂ ਦੇਰ ਨਹੀਂ ਲੱਗਦੀ, ਛਾਰ ਹੁੰਦਿਆਂ ਦੇਰ ਨਹੀਂ ਲੱਗਦੀ, ਦੇਖਦਿਆਂ ਦੇਖਦਿਆਂ ਇਹ ਰੰਗ ਇਹ ਰਸ ਬਿਖਰ ਜਾਂਦੇ ਨੇ, ਛਿਨਵੰਗਰ ਹੋ ਜਾਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਣਾ। ਸਤਸੰਗ ਇੱਕ ਐਸਾ ਵਾਤਾਵਰਣ ਹੈ ਜਿੱਥੇ ਸ਼ਬਦ ਰੂਪੀ ਬੱਦਲ ਬਰਸਦਾ ਹੈ ਸਾਧੂਆਂ ਦੇ ਮੁਖ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ, ਪਰ ਸਾਧੂਆਂ ਦੀ ਸੰਗਤ ਵਿੱਚ ਪੀਤਾ ਜਾ ਸਕਦਾ ਹੈ। ਸਤਸੰਗ ਵਿੱਚ ਬੈਠ ਕੇ ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ, ਸਰਸਾਰ ਹੋਇਆ ਜਾ ਸਕਦਾ ਹੈ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ। ਉਹ ਪਰਿਪੂਰਨ ਪਰਮਾਤਮਾ ਅਪਾਰ ਹੈ, ਸਮਰਥ ਹੈ, ਵਿਆਪਕ ਹੈ, ਐਸਾ ਬਰਸਿਆ ਹੈ ਕਿ ਵਣਤ ਨੂੰ ਮੌਲਿਆ ਗਿਆ ਹੈ, ਹਰਾ ਭਰਾ ਹੋ ਗਿਆ ਹੈ। ਇਸੇ ਤਰੀਕੇ ਦੇ ਨਾਲ ਪਰਮਾਤਮਾ ਬਰਸਦਾ ਹੈ ਅਭਿਆਸੀ ਦੇ ਮਨ ਦੇ ਉੱਤੇ, ਉਹਦਾ ਰੋਮ ਰੋਮ ਖਿੜ ਉੱਠਦਾ ਹੈ, ਉਹਦੇ ਤਮਾਮ ਇੰਦਰੇ ਬਾਗ ਬਾਗ ਹੋ ਜਾਂਦੇ ਨੇ, ਉਹਦੇ ਕੰਨ ਸਰਸਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ, ਉਸਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪਰਮਾਤਮਾ ਨੂੰ ਜੋ ਹੈ ਵੇਖ ਕੇ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਉਣਹਾਰ। ਸਾਵਣ ਦੀ ਵਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ, ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ ਤੜਪਦਾ ਹੈ। ਬਰਸ ਰਿਹਾ ਸਾਵਣ, ਜਪ ਰਹੀ ਹੈ ਰਸਨਾ ਵਾਹਿਗੁਰੂ ਵਾਹਿਗੁਰੂ, ਇੰਜ ਚਿੰਤਨ ਜੋ ਹੈ ਚੱਲ ਰਿਹਾ ਹੈ। ਔਰ ਜਪਦਿਆਂ ਜਪਦਿਆਂ ਅੰਦਰ ਲਾਲਸਾ ਪੈਦਾ ਹੋ ਗਈ, ਲੋਚਾ ਪੈਦਾ ਹੋ ਗਈ, ਪ੍ਰਭੂ ਮਿਲੇ, ਈਸ਼ਵਰ ਮਿਲੇ। ਪਰ ਕਰਮ ਮਿਲਾਵਣ ਹਾਰ, ਪਰਮਾਤਮਾ ਦਾ ਮਿਲਾਪ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ, ਉਸਦੇ ਕਰਮ ਨਾਲ ਹੀ ਹੋ ਸਕਦਾ ਹੈ, ਉਸਦੀ ਰਹਿਮਤ ਨਾਲ ਹੋ ਸਕਦਾ ਹੈ। जिनी सखिए प्रभ पाया हम तिन कह सब बलार जिन्हां ने उस परिपूर्ण परमात्मा नूं प्राप्त कीता है मैं उन्हां जीव इस्त्रियां तों सदके जाना बलहारने जाना कुर्बान जाना जिन्हां ने अपना जीवन इस युग में सफल कर लिया परमात्मा की प्राप्ति कर ली। नानक हर जी माया कर सबद संभालना हे हरि रहमत कर बख्शिश कर। शब्द द्वारा जीवन नु सवारण दा जो एक मौका दिता है जिंदगी नु सवारण दा जो तो एक अवसर दिता है मेहर कर बख्शिश कर। शब्द द्वारा असी भी अपनी जिंदगी सवार लीए असी भी अपने जीवन नु महान कर लीए। फिर सामने दा उपदेश करते हैं सावन तिना सुपागणी जिन राम नाम और हार। सावन का महीना वास्तविक उन्हां लई सुहाग भरे है आनंद भरे है जिन्हां दे कंठ दे परमात्मा दे नाम का भाग है। क्योंकि कंठ ने ही जपना ते कंठ दे च वाहिगुरु वाहिगुरु चल रहा है तो साहिब कहिंदे ते कंठ दे च हार पिया होया है राम दे नाम का परमात्मा दे नाम का। तो यह हार गुना दे गले दे च है बस ओ शोभनीक ने ओही सुहागणियां ने ओही परमात्मा दे दर ते मन पाण वालियां ने। सावन दे महीने दा संदेश उपदेश धन गुरु अर्जन देव जी महाराज इस प्रकार दिंदे ने। सावन सरसो मना खण वरसे रुत आए मैं मन तन सौभावे तिर परदेस धाए फिर घर नहीं आवे मरी हावे दामन चमक डराए सीत की केली खरी दुहेली मरण भरा दुख मारे हर बिन नींद भूख को कैसी कापड़ तन नाम सुखावे नानक सासो हागण तंती तिर कै अंक समावे। धार्मिक जगत विच ऐसा देखिया गया कि धर्म की परम शिखरता ते जो पुरश पहुंचे ने कई दफा उन्होंने बोल नारी दे हो गए और ऐसा भी देखने को चाहिए जब कोई स्त्री धर्म की शिखरता ने छो के परम आनंद प्राप्त कर दी है उदो बोलना दे मर्द पुणा जी प्रणक पैदा है। आम साधारण जगत में हैरानगी होती है कि पुरुष होके बोल नारी दे या नारी होके पुरुष बोल रहा है पुरुष दे बोल मर्दन दे बोल तो हैरानगी होती है। दरअसल साहिब श्री गुरु नानक देव जी महाराज का एक बड़ा सुंदर वाक है पुरख में नार नार में पुरखा कौन विधे विध जाने विधाते दी इस विधि नूं कौन जाने कि पुरुष दे अंदर नारी है और नारी दे अंदर पुरुष है। दरअसल मनुख का यह शरीर माता पिता के जोड़ तो है तो शरीर में कुछ मां की अंश है कुछ पिता की अंश है शरीर कुछ नारी है कुछ पुरुष है। अगर तन में ऐसी अंश है तो मन आखिर पंच तत्वों की सूक्ष्म सतो अंश है इसके स्त्री के पुरुष के तत्व मौजूद है। कोई मन पूर्ण रूप में पुरुष मन नहीं है और कोई मन पूर्ण रूप में नारी मन नहीं है। नारी इस वास्ते नारी हो सकी है कि उसके स्त्री के कण ज्यादा सन पुरुष के कण घट सन ते पुरुष इस वास्ते पुरुष हो सके कि उसके अंदर पुरुष के कण ज्यादा सन ਨਾਰੀ ਦੇ ਗੱਟ ਸਨ। ਬਸ ਮਾਤਰਾ ਦਾ ਇਹ ਘਾਟ ਤੇ ਵਾਦ ਹੈ। ਨਾਰੀ ਇਸ ਵਾਸਤੇ ਨਾਰੀ ਹੈ, ਉਸ ਵਿੱਚ ਨਾਰੀ ਦੇ ਕਣ ਜ਼ਿਆਦਾ ਨੇ ਪਰ ਉਸਦੇ ਚ ਵੀ ਪੁਰਸ਼ ਨਹੀਂ ਹੈ, ਔਰ ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਉਸ ਵਿੱਚ ਪੁਰਸ਼ ਕਣ ਜ਼ਿਆਦਾ ਨੇ ਪਰ ਉਸਦੇ ਅੰਦਰ ਵੀ ਨਾਰੀ ਬੈਠੀ ਹੋਈ ਹੈ। ਜਦ ਕਦੀ ਅਧਿਆਤਮਕ ਗੁਣਾਂ ਦੀ ਤਰਫ ਜਾਈਏ ਤਾਂ ਅਧਿਆਤਮਕ ਗੁਣ ਵੀ ਇਸੇ ਤਰੀਕੇ ਨਾਲ ਵੰਡੇ ਪਏ ਨੇ। ਜੇ ਗਿਆਨ ਪੁਰਸ਼ ਹੈ, ਭਾਵਨਾ ਸੰਤੋਖ ਪੁਰਸ਼ ਹੈ, ਪਰ ਦਇਆ ਨਾਰੀ ਹੈ। ਜਿੱਥੇ ਸੂਰਬੀਰਤਾ ਪੁਰਸ਼ ਹੈ ਉੱਥੇ ਸ਼ਾਂਤੀ ਨਾਰੀ ਹੈ। ਇਹ ਜਿਹੜੇ ਦੈਵੀ ਗੁਣ ਨੇ ਇਹ ਵੀ ਸਾਰੇ ਦੇ ਸਾਰੇ ਇਸ ਤਰੀਕੇ ਨਾਲ ਹੀ ਜੋ ਹੈ ਵੰਡੇ ਹੋਏ ਨੇ। ਜਦ ਵੀ ਕੋਈ ਪੁਰਸ਼ ਤਨ ਤੇ ਬਹੁਤ ਜਿਸਦਾ ਮਨ ਪੁਰਸ਼ਮਈ ਹੈ, ਜਦ ਧਰਮ ਦੀ ਚਰਮ ਸੀਮਾ ਨੂੰ ਛੂੰਹਦਾ ਹੈ, ਪਰਮਾਤਮਾ ਤੱਕ ਅਪੜਦਾ ਹੈ, ਉਹਦੇ ਬੋਲ ਨਾਰੀਮਈ ਹੋ ਜਾਂਦੇ ਨੇ। ਔਰ ਕਦੇ ਨਾਰੀ ਬ੍ਰਹਮ ਦੀ ਸ਼ਿਖਰਤਾ ਤੱਕ ਪਹੁੰਚੇ ਉਹਦੇ ਬੋਲਾਂ ਵਿੱਚ ਪੁਰਸ਼ ਜੋ ਹੈ ਝਲਕਣ ਲੱਗ ਪੈਂਦੇ। ਇਹ ਇਸ ਵਾਸਤੇ ਵਿਚਾਰ ਸਾਹਮਣੇ ਰੱਖੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਪਾਵਨ ਪਵਿੱਤਰ ਵਾਕਾਂ ਦੇ ਅੰਦਰ ਜੋ ਬੋਲ ਰਹੇ ਨੇ ਇਹ ਨਾਰੀ ਬੋਲ ਰਹੇ, ਇਸਤਰੀ ਦੇ ਬੋਲ ਰਹੇ। ਦਰਅਸਲ ਪੁਰਸ਼ ਤੇ ਹੈ ਹੀ, ਇਹ ਕਣ ਤੇ ਉਸਦੇ ਅੰਦਰ ਜ਼ਿਆਦਾ ਨਹੀਂ। ਨਾਰੀ ਜੋ ਖਾਮੋਸ਼ ਸੀ, ਜੋ ਸੁੱਤੀ ਹੋਈ ਸੀ, ਪ੍ਰਭੂ ਚਿੰਤਨ ਦੇ ਨਾਲ ਜਾਗ ਪਈ। ਪੁਰਸ਼ ਦੇ ਅੰਦਰ ਦਇਆ ਪੈਦਾ ਹੋ ਜਾਏ, ਸ਼ਾਂਤੀ ਪੈਦਾ ਹੋ ਜਾਏ ਤਾਂ ਪੁਰਸ਼ ਮੁਕੰਮਲ ਹੋ ਜਾਂਦਾ ਹੈ, ਕਿਉਂਕਿ ਉਸਦੇ ਅੰਦਰ ਨਾਰੀ ਗੁਣ ਪੈਦਾ ਹੋ ਗਏ। ਜੇ ਨਾਰੀ ਦੇ ਅੰਦਰ ਸੂਰਬੀਰਤਾ ਪੈਦਾ ਹੋ ਜਾਏ, ਸੰਤੋਖ ਪੈਦਾ ਹੋ ਜਾਏ, ਗਿਆਨ ਪੈਦਾ ਹੋ ਜਾਏ ਤਾਂ ਉਸਦੇ ਅੰਦਰੋਂ ਵੀ ਪੁਰਸ਼ ਨੇ ਜਨਮ ਲੈ ਲਿਆ ਔਰ ਉਹ ਪੂਰਨ ਹੋ ਗਏ। ਇਹ ਜੋ ਅਸੀਂ ਨਾਰੀ ਨੂੰ ਕਹਿੰਦੇ ਹਾਂ ਅਰਧ ਅੰਗ ਅੱਧਾ ਸਰੀਰ, ਸਿਰਫ ਨਾਰੀ ਹੀ ਅਰਧ ਅੰਗ ਨਹੀਂ, ਪੁਰਸ਼ ਵੀ ਅਰਧ ਅੰਗ ਹੈ, ਬਣੀ ਅਰਧ ਅੰਗ ਹੈ। ਇਹ ਬਾਹਰੋਂ ਵੀ ਅੱਧੇ ਨੇ, ਇਹ ਅੰਦਰੋਂ ਵੀ ਅੱਧੇ ਨੇ, ਔਰ ਅੱਧਾ ਪੂਰਨ ਹੋਣਾ ਚਾਹੁੰਦਾ ਹੈ, ਇਹ ਅੱਧਾ ਸੰਪੂਰਨ ਹੋਣਾ ਚਾਹੁੰਦਾ ਹੈ। ਤਦੇ ਤੇ ਪੁਰਸ਼ ਦੇ ਅੰਦਰ ਨਾਰੀ ਦੀ ਖਿੱਚ ਹੈ, ਨਾਰੀ ਦੇ ਅੰਦਰ ਪੁਰਸ਼ ਦੀ ਖਿੱਚ ਹੈ। ਇਹ ਕਸ਼ਿਸ਼, ਇਹ ਖਿੱਚ ਇਸ ਗੱਲ ਦਾ ਸਬੂਤ ਹੈ ਦੋਵੇਂ ਅਧੂਰੇ ਨੇ, ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ, ਮੁਕੰਮਲ ਹੋਣਾ ਚਾਹੁੰਦੇ ਨੇ। ਜੇ ਤਨ ਦੇ ਤਲ ਦੇ ਉੱਤੇ ਐਸੀ ਬਹਿਬਲਤਾ ਹੈ ਪੂਰਨ ਹੋਣ ਦੀ, ਔਰ ਇਹ ਪੂਰਨ ਢੰਗ ਨਾਲ ਹੋ ਸਕਣ, ਸਹੀ ਤੌਰ ਤਰੀਕੇ ਨਾਲ ਹੋ ਸਕਣ, ਪੂਰਨਤਾ ਸੁਖਮਈ ਹੋਵੇ, ਸਮਾਜ ਨੇ ਬਕਾਇਦਾ ਨਿਯਮ ਬਣਾਏ ਨੇ, ਜਿਸ ਨੂੰ ਵਿਵਾਹ ਕਹਿੰਦੇ ਨੇ, ਆਨੰਦ ਕਾਰਜ ਕਹਿੰਦੇ ਨੇ, ਸ਼ਾਦੀ ਕਹਿੰਦੇ ਨੇ। ਸ਼ਾਦੀ ਦਾ ਮਤਲਬ ਹੈ ਇਹਨਾਂ ਦੋ ਅਧੂਰੇ ਸਰੀਰਾਂ ਨੂੰ ਸੰਪੂਰਨ ਕਰਨਾ ਹੈ, ਮੁਕੰਮਲ ਕਰਨਾ ਹੈ, ਪੂਰਨ ਕਰਨਾ ਹੈ। ਅਗਰ ਐਸਾ ਹੈ ਤਾਂ ਫਿਰ ਪੁਰਸ਼ ਤੇ ਨਾਰੀ ਮਨ ਦੇ ਪਲਤਲੀ ਤੇ ਅਧੂਰੇ ਨੇ। ਅਗਰ ਪੁਰਸ਼ ਮਨ ਨੂੰ ਸ਼ਾਂਤੀ ਨਾ ਮਿਲੇ, ਅਗਰ ਪੁਰਸ਼ ਮਨ ਨੂੰ ਭਾਵਨਾ ਨਾ ਮਿਲੇ, ਅਗਰ ਪੁਰਸ਼ ਮਨ ਨੂੰ ਦਇਆ ਨਾ ਮਿਲੇ, ਤਾਂ ਅੰਦਰੋਂ ਅਧੂਰਾ ਰਹੇਗਾ, ਭਾਵੇਂ ਬਾਹਰੋਂ ਸੰਪੂਰਨ ਹੋ ਜਾਏ। ਪਰ ਨਾਰੀ ਮਨ ਨੂੰ ਗਿਆਨ ਨਾ ਮਿਲਿਆ, ਨਾਰੀ ਮਨ ਨੂੰ ਸੰਤੋਖ ਨਾ ਮਿਲਿਆ, ਤਾਂ ਭਾਵੇਂ ਇਹ ਬਾਹਰੋਂ ਤੇ ਪੂਰਨ ਹੋਏਗੀ, ਅੰਦਰੋਂ ਅਪੂਰਨ ਹੋਵੇਗੀ, ਅਧਗਤੀ ਹੋਵੇਗੀ, ਦੁਖਤ ਹੋਵੇਗੀ, ਪੀੜਤ ਹੋਵੇਗੀ। ਪ੍ਰਭੂ ਚਿੰਤਨ ਕਰਨ ਦੇ ਨਾਲ ਨਾਲ ਨਾਰੀ ਦੇ ਅੰਦਰ ਮਨ ਵਿੱਚ ਇਹ ਪੁਰਸ਼ ਕਣ ਪੈਦਾ ਹੋ ਜਾਂਦੇ ਨੇ, ਗਿਆਨ ਉਤਪੰਨ ਹੋ ਜਾਂਦਾ ਹੈ, ਤੇ ਗਿਆਨ ਨੂੰ ਪੁਰਸ਼ ਆਖਿਆ ਗਿਆ। ਗਿਆਨ ਰਾਵ ਜਬ ਸੇਜੇ ਆਵੇ ਤਾਂ ਨਾਨਕ ਬੋਧ ਕਰੇ। ਪਰ ਭਾਵਨਾ ਤੇ ਭਗਤੀ ਨਾਰੀ ਹੈ, ਜੈਸੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆ ਜਾਂਦੀ। ਜੇ ਤਨ ਨਾਰੀ ਚਾਹੀਦੀ ਹੈ, ਜੇ ਤਨ ਨੂੰ ਪੁਰਸ਼ ਚਾਹੀਦਾ ਹੈ, ਤਾਂ ਮਨ ਨੂੰ ਵੀ ਨਾਰੀ ਚਾਹੀਦੀ ਹੈ, ਮਨ ਨੂੰ ਵੀ ਪੁਰਸ਼ ਚਾਹੀਦਾ ਹੈ। ਪੁਰਸ਼ ਮਨ ਪ੍ਰਭਾਵਿਤ ਹੁੰਦਾ ਹੈ ਭਾਵਨਾ ਤੇ, ਦਇਆ ਤੇ। नारी मन प्रभावपन ज्ञान थे सूरवीरता थे संतोष थे। ये जो अंदर भी खुच है और एक दूसरे का जो है प्रभाव कबूल करना है, ये संपूर्णता भी तलाश है और पूर्ण होना है, पूर्ण पुरख भी हुई है कि जिसने ज्ञान में भावना मिल गई या जिसकी भावना में ज्ञान मिल गया वो पूर्ण नारी वो पूर्ण पुरुष है, नहीं तो अधूरी नारी है और अधूरा पुरुष है। साहिब श्री गुरु नानक देव जी महाराज पूर्ण पुरख ने आपके अंदर दैवी गुण पुरुषमयी के सारे ने नारी मई पूर्ण दे पूर्ण ने आपके बोलों में कोमलता है मधुरता है। साहिब श्री गुरु नानक देव जी महाराज तभी थां थां थे इस तरह के भी कुछ बोल बोलते हैं जो नारी के बोल ने अगर कभी भी ऐसा कहते हैं कि मिलन के दानी हर न मिले जग जीवन वसानी हर मेरो दिल हम हर की बहुरिया राम बड़े मन तनक लहर करीर ते अपने आप में बहुत है साबित कर देंगे मैं ते राम दी वोटी मैं ते राम दी बहु राम मेरा पति है। ऐसा क्यों दर्शन पुरुष तन पुरुष मन ते कबीर दे कोल है गई सी प्रभु चिंतन दे नाम ओ कण जो नारी मई सन सुखे पै सन ओही जाग पाए और संपूर्ण मनुख उदम लगता है जब कोई मन दो तल ते संपूर्ण तो संपूर्ण मन ओही है जिसके अंदर भावना भी है जिसके अंदर ज्ञान भी है जिसके अंदर दया भी है जिसके अंदर संतोष भी है। तो सावन दे महीने का संदेश उपदेश देंदिया मैं जगत गुरु बाबा साहिब श्री गुरु नानक देव जी महाराज सम्मान करते ने सावन सर सिंगना घन वरसे रुत हे मन सावन का महीना बदल पे वरसते ने चारों पास धरती सरस गई मौल गई मैं मन तन सौ भावे तिर परदेश मेरे मन में ज्ञान चाहता है मेरा मन भी प्रभावित है परमात्मा के गुणों उन्होंने लोड़ है पर की किया जाए प्रभु से दूर प्रभु का तो कोई पता नहीं वो तो इंज जापता है जिमें परदेश है सावन के महीने वो स्त्री जिसका पति परदेश चला गया बिरह कोठी जो बोल बोलती है और जिस ढंग उसका हिरदा तड़पता है साहिब श्री गुरु नानक देव जी महाराज ने उसका ही रूपक अलंकार बनाया है जगत के सामने रखे है मैं मन तन सब भावे तेरे परदेश तेरे घर नहीं आवे मरिए हारे दामन चमक डाले घर नहीं आ गया होते हैं जितना गहरा विछोड़ा हो उतनी गहरा हौका और हौका तड़पा के हौका तड़पन पैदा करता है मरिए दामन चमक डरा जो रात के समय आसमान से बिजली चमक पैदी है अकेली से जाते तो बिजली ड्राम भी है नाम को बिजली में सम करना घोरम घटना अतकालीन काले बबल में बिजलियां चमक रही हैं तो बिजली को भी से जाते खाली है मिलाप नहीं प्रभु दर्शन नहीं एक व्याकुलता है बिहबलता है निश्चक याद भी जो पै जाती है कि बिजली मन में चमक पैंती है कुछ असलियत दिस पैंती है कुछ हकीकत दिस पैंती है सच्चाई दिस पैंती है और जैसे बिजली की लिशक एकदम अलुप्त हो जाती है इस तरह याद इस तरह उस सब कुछ की जो प्रतीत है जैसे अलुप्त होती है ਪਹਿਲ ਉਹੀ ਦ੍ਰਿਸ਼ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਿਤਰਨ ਤੋਂ ਕਰਦੇ ਨੇ ਆਪ ਕਹਿੰਦੇ ਨੇ ਦਾਮਨ ਚਨਕ ਦਰਾਏ ਸੇਜ ਅਕੇਲੀ ਖਰੀਦ ਹੋਲੀ ਮਨੀ ਜਿਦਾ ईश्वरी बल सेज अकेली करीब हेली मरण भया दुख मारे हर बिन मीन रूप कब कैसी ਆਪੁਰ ਤਨ ਨਾ ਸੁਖਾ ਦੋ ਹਾਲਤਾਂ ਵਿੱਚ ਕਿਹਦੇ ਨੇ ਬੁੱਕ ਮਰ ਜਾਂਦੀ ਹੈ ਔਰ ਕੁਛ ਵੀ ਚੰਗਾ ਨਹੀਂ ਲੱਗਦਾ ਇੱਕ ਤੇ ਪਰਮ ਖੁਸ਼ੀ ਹੋਵੇ ਪਰਮ ਖੇੜਾ ਹੋਵੇ ਉਸ ਖੇੜੇ ਦੀ ਹਾਲਤ ਵਿੱਚ ਬੁੱਕ ਮਰ ਜਾਂਦੀ ਹੈ ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ ਬੁੱਕ ਮਿਟ ਜਾਂਦੀ ਹੈ ਭੋਜਨ ਦੀ ਕਸ਼ਿਸ਼ ਨਹੀਂ ਕਰਦੀ ਜਾਂ ਫਿਰ ਬੁਰਹੇ ਦੀ ਪੀੜਾ ਤੇ ਬੁਰਹੇ ਦੀ ਪੀੜਾ ਇਤਨਾ ਬੇਚੈਨ ਕਰ ਦਿੰਦੀ ਹੈ ਇਤਨਾ ਵਿਆਕੁਲ ਕਰ ਦਿੰਦੀ ਹੈ ਦੁੱਖ ਮਰ ਜਾਂਦਾ ਹੈ ਇਹ ਦੋਨੋਂ ਹਾਲਤਾਂ ਅਸੀਂ ਦੇਖਦੇ ਹਾਂ ਘਰ ਵਿੱਚ ਇਕਲੌਤੇ ਬੱਚੇ ਦੀ ਸ਼ਾਦੀ ਹੋ ਰਹੀ ਹੈ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਹਨ ਸਭ ਇਸਤਰੀ ਪੁਰਸ਼ ਛਕ ਰਹੇ ਨੇ ਬੱਚੇ ਦੀ ਮਾਂ ਖੁਸ਼ ਹੈ ਪ੍ਰਸੰਨ ਹੈ ਉਧਰ ਜਾ ਰਹੀ ਹੈ ਉਧਰ ਜਾ ਰਹੀ ਹੈ ਸਹੇਲੀਆਂ ਮਾਂ ਪਕੜਦੀਆਂ ਨੇ ਤੈਨੂੰ ਤੋਂ ਵੀ ਖਾਂਦਾ ਆ ਬੈਠ ਲੁਕੇ ਵੀ ਮੈਨੂੰ ਉਹਦੇ ਦੁੱਖ ਨਹੀਂ ਮੈਂ ਅਜੇ ਨਹੀਂ ਖਾਂਦਾ ਖੁਸ਼ੀ ਨਾਲ ਬੇੜੇ ਨਾਲ ਮਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਏ ਨੇ ਔਰ ਖੁਸ਼ੀ ਨੇ ਇਤਨਾ ਆਨੰਦਿਤ ਕਰ ਦਿੱਤਾ ਹੈ ਔਰ ਭੋਜਨ ਮਧੁਰ ਹੋ ਗਿਆ ਦੂਜੇ ਨੰਬਰ ਤੇ ਜਾਂ ਫਿਰ ਵਿਰਹ ਹੋਵੇ ਤਾਂ ਵਿਰਹ ਵਿੱਚ ਵੀ ਅੰਨ ਪਾਣੀ ਲੈ ਮੁਠੀ ਨਹੀਂ ਕਰਦਾ ਸੋ ਉਹੀ ਵਿੱਚ ਮੇਰੇ ਪਾਸ ਸਾਹਮਣੇ ਰੱਖਦੇ ਨੇ ਹਰ ਬਿਨ ਨੀ ਭੂਖ ਕਹੋ ਕੈਸੀ ਕਾਪੜ ਤਨ ਨਾ ਸੁਖਦਾ ਹੈ ਹੁਣ ਚੰਗੇ ਕੱਪੜੇ ਪਾਉਣਾ ਵੀ ਚੰਗਾ ਨਹੀਂ ਲੱਗਦਾ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਪਰਮਾਤਮਾ ਤੋਂ ਬਿਨਾਂ ਭੁੱਖ ਤੇ ਪਿਆਸ ਕਿੱਥੇ ਨਹੀਂ ਪਰਹਾ ਵਿਛੋੜਾ ਭੁੱਖ ਤੇ ਪਿਆਸ ਨੂੰ ਮਾਰ ਦਿੰਦਾ ਹੈ ਇਹੀ ਕਾਰਨ ਹੈ ਪਰਹਾ ਬੇਰੂਨੀ ਹੋਵੇ ਜਾਂ ਹੋਵੇ ਜਾਂ ਬਾਹਰੋਂ ਵਿਛੋੜਾ ਹੋਵੇ ਜਾਂ ਅੰਦਰੋਂ ਪਰਮਾਤਮਾ ਦਾ ਵਿਛੋੜਾ ਹੋਵੇ ਇਹ ਜੋ ਵਿਛੋੜਾ ਹੈ ਇਹ ਜੋ ਪਿਆਹਾ ਹੈ ਇਹ ਭੁੱਖ ਨੂੰ ਮਾਰ ਦਿੰਦਾ ਹੈ ਪਿਆਸ ਨੂੰ ਮਾਰ ਦਿੰਦਾ ਹੈ ਔਰ ਮਨੁੱਖ ਦਾ ਖਾਣ ਪੀਣ ਨੂੰ ਜੀ ਨਹੀਂ ਕਰਦਾ ਔਰ ਪਹਿਨਣ ਚੰਗੇ ਵਸਤਰ ਪਹਿਨ ਲਈਏ ਇਹ ਵੀ ਅੰਦਰ ਉਮੰਗ ਤੇ ਤਰੰਗ ਨਹੀਂ ਰਹਿੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਦਾ ਫਿਰ ਇੰਜ ਆਖਰੀ ਉਪਦੇਸ਼ ਕਰਦੇ ਨੇ ਨਾਨਕ ਸਾਸੋ ਆਲਮ ਕਰਦੀ ਫਿਰ ਕਹਿ ਅੰਮ੍ਰਿਤ ਸਾਸੇ ਸਾਵਣ ਦੇ ਮਹੀਨੇ ਵਿੱਚ ਵਾਸਤਵਿਕ ਉਹੀ ਸੁਹਾਗਣੀ ਹੈ ਜੋ ਕੰਤ ਵਾਲੀ ਹੈ ਜਿਹਦੇ ਅੰਗ ਪ੍ਰਭੂ ਆਣ ਮਿਲੇ ਨੇ ਜਿਹਦੇ ਹਿਰਦੇ ਦੀ ਸੇਜਾ ਦੇ ਪ੍ਰਭੂ ਆਣ ਬੈਠੇ ਨੇ ਵਰਖਾ ਹੁੰਦੀ ਹੁੰਦੀ ਸਿਮਰਨ ਚੱਲ ਪਿਆ ਔਰ ਸਿਮਰਨ ਚੱਲਦਿਆਂ ਚੱਲਦਿਆਂ ਪ੍ਰਭੂ ਮਿਲਾਪ ਹੋ ਗਿਆ ਹੈ ਤਾਂ ਜਿਵੇਂ ਸਾਵਣ ਦੇ ਮਹੀਨੇ ਵਿੱਚ ਧਰਤੀ ਸਰਸ ਗਈ ਹੈ ਹਰੀ ਭਰੀ ਹੋ ਗਈ ਹੈ ਇਸ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ ਔਰ ਉਹਦੇ ਮਨ ਸਾਵਣ ਹੈ ਸੁਭ ਵਰਸ ਹੈ
ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਵੀ ਭੇਤ ਛੱਡ ਖੜੋ ਤੇ ਖਿਨੇ ਮਾਹੇ ਜ ਜਿਨ ਸਿਉਂ ਲੱਗਾ ਹੈ ਹੱਥ ਮਰੋੜੇ ਤਨ ਕਬੇ ਸਿਆਓ ਹੋ ਆਸੇ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇ ਨਾਨਕ ਪ੍ਰਭ ਸਰਣਾਗਤੀ ਚਰਣ ਮੋਹਿਤ ਪ੍ਰਭ ਦੇ ਸੇ ਭਾਦੋਏ ਨਰਕ ਨਾ ਪਾਈਏ ਗੁਰੂ ਰੱਖਣ ਵਾਲਾ ਹੈ
ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਔਰ ਇਸ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ ਬੜਾ ਵਿਗਿਆਨਕ ਭਾਦੋਏ ਦੋ ਭਾ ਖਿੰਨ ਦੇ ਚ ਵਰਖਾ ਖਿੰਨ ਦੇ ਚ ਧੁੱਪ ਕਦੀ ਠੰਡ ਹੋ ਜਾਣੀ ਕਦੀ ਗਰਮੀ ਹੋ ਜਾਣੀ ਕਦੀ ਜ਼ੋਰ ਦਾ ਵੱਟ ਪੈ ਜਾਣਾ ਕਦੀ ਠੰਡੀ ਪਵਨ ਚੱਲ ਪੈਣੀ ਇੱਕੋ ਹੀ ਮਹੀਨੇ ਦੇ ਚ ਇਹ ਦੋ ਤਰ੍ਹਾਂ ਦੇ ਭਾ ਕਦੀ ਬਹੁਤ ਕਰੜੀ ਧੁੱਪ ਸਹਿਣੀ ਔਖੀ ਕਦੀ ਜ਼ੋਰ ਦੀ ਬੁਛਾਰ ਵਰਖਾ ਫਿਰ ਕਦੀ ਵੱਟ ਪੈ ਜਾਣਾ ਕਦੀ ਠੰਡੀ ਬੁਹਾਰ ਇਹ ਦੋ ਵਿਪਰੀਤ ਅਵਸਥਾਵਾਂ ਹਾਲਤਾਂ ਭਾਦਰੋਂ ਦੇ ਮਹੀਨੇ ਵਿੱਚ ਵਾਪਰਦੀਆਂ ਨੇ ਇਸ ਵਾਸਤੇ ਇਸ ਮਹੀਨੇ ਦਾ ਇਹ ਨਾਮ ਬੜਾ ਸੁੰਦਰ ਰੱਖਿਆ ਗਿਆ ਭਾਦੋਏ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੈ ਭਾਦੋਂ ਦੇ ਮਹੀਨੇ ਦਾ ਉਪਦੇਸ਼ ਜੀਵ ਰੂਪੀ ਇਸਤਰੀ ਭਰਮ ਵਿੱਚ ਪੈ ਗਈ ਪਰਮਾਤਮਾ ਨਾਲ ਹੇਤ ਹੈ ਪਰ ਪਰਮਾਤਮਾ ਤੋਂ ਬਿਨਾਂ ਦੂਜੇ ਨਾਲ ਵੀ ਹੇਤ ਹੈ ਵਿਪਰੀਤ ਦਿਸ਼ਾ ਵਿੱਚ ਵੀ ਉਸਦੀਆਂ ਮਾਨਸਿਕ ਵਿਰਤੀਆਂ ਜਾ ਰਹੀਆਂ ਨੇ ਦੋ ਪਾਸੇ ਦੀ ਖਿੱਚ ਦੋ ਪਾਸੇ ਦੀ ਧਾਵਨਾ ਛਿੰਨ ਵਿੱਚ ਸ਼ਾਂਤਮਈ ਬੈਠੀ ਹੈ ਛਿੰਨ ਵਿੱਚ ਕ੍ਰੋਧਤ ਅਕਸਰ ਦੇਖਣ ਵਿੱਚ ਐਸਾ ਹੈ ਬਹੁਤੇ ਮਨੁੱਖ ਤੇ ਬਸ ਭਾਦਰੋਂ ਦਾ ਹੀ ਮਹੀਨਾ ਬਣ ਕੇ ਰਹਿ ਜਾਂਦੇ ਨੇ ਕਦੀ ਸ਼ਾਂਤਮਈ ਕਦੀ ਕ੍ਰੋਧੀ ਕਦੀ ਬੜੀ ਦਇਆ ਉਤਪੰਨ ਹੋ ਜਾਂਦੀ ਹੈ ਕਦੀ ਬੜੇ ਕਠੋਰ ਕਦੀ ਬੜੇ ਮਿਲਣਸਾਰ ਦਿਖਾਈ ਦਿੰਦੇ ਨੇ ਪਰ ਕਦੀ ਬਹੁਤ ਘਿਰਣਾ ਤੇ ਨਫ਼ਰਤ ਨਾਲ ਭਰੇ ਹੋਏ ਇਹ ਦੋ ਤਰ੍ਹਾਂ ਦੇ ਭਾਵ ਇਹ ਦੋ ਦਿਸ਼ਾਵਾਂ ਅਗਰ ਜੀਵਨ ਭਰ ਇਹ ਦੋ ਵਿਪਰੀਤ ਦਿਸ਼ਾਵਾਂ ਬਣੀਆਂ ਰਹਿਣ ਉਹ ਮਨੁੱਖ ਤੇ ਐਸਾ ਹੈ ਜੈਸੇ ਕਿ ਭਾਦਰੋਂ ਦਾ ਮਹੀਨਾ ਦੋ ਭਾਵ ਇਸ ਵਾਸਤੇ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਰਮ ਪੈ ਗਿਆ ਭਾਵ ਜੋ ਸਮਝੀਏ ਉਹ ਹੋਵੇ ਨਾ ਉਸਨੂੰ ਕਹਿੰਦੇ ਨੇ ਭਰਮ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਵੇ ਨਾ ਜੈਸਾ ਜੈਸਾ ਮੰਨੀਏ ਵੈਸਾ ਹੋਵੇ ਨਾ ਇਹਨੂੰ ਕਹਿੰਦੇ ਨੇ ਭਰਮ ਜੈਸੇ ਗਹਿਰੇ ਅੰਧਕਾਰ ਦੇ ਵਿੱਚ ਰਸਤੇ ਵਿੱਚ ਪਈ ਹੋਈ ਰੱਸੀ ਸੱਪ ਦਿਖਾਈ ਦਿੰਦੀ ਹੈ ਪਰ ਸੱਪ ਹੈ ਤੇ ਨਹੀਂ ਭਰਮ ਹੈ ਜਗਤ ਵਿੱਚ ਜਿਨ੍ਹਾਂ ਪਦਾਰਥਾਂ ਵਿੱਚ ਸਾਨੂੰ ਰਸ ਦਿਖਾਈ ਦਿੰਦਾ ਹੈ ਸੁੱਖ ਦਿਖਾਈ ਦਿੰਦਾ ਹੈ ਬਸ ਸੁੱਖ ਦਿਖਾਈ ਦਿੰਦਾ ਹੈ ਨਹੀਂ ਸੁਖ ਤੇ ਕੇਵਲ ਪ੍ਰਭੂ ਨਾਮ ਵਿੱਚ ਪ੍ਰਭੂ ਚਿੰਤਨ ਵਿੱਚ ਪਦਾਰਥ ਤੇ ਕੇਵਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ ਸੁਖ ਨਹੀਂ ਦੇ ਸਕਦੇ ਆਨੰਦ ਨਹੀਂ ਦੇ ਸਕਦੇ ਲੋੜਾਂ ਦਾ ਪੂਰਾ ਹੋ ਜਾਣਾ ਹੋਰ ਗੱਲ ਹੈ ਤੇ ਸੁਖ ਤੇ ਆਨੰਦਿਤ ਹੋ ਜਾਣਾ ਇਹ ਅਵਸਥਾ ਕੁਛ ਹੋਰ ਹੈ ਤੋ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਭਰਮ ਪੈਦਾ ਹੋ ਗਿਆ ਭਰਮ ਦੇ ਇਸ ਤੇ ਫਿਰ ਭੁੱਲਣਾ ਹੀ ਹੈ ਠੋਕਰਾਂ ਨੇ ਦੂਜੇ ਪਾਸੇ ਪਿਆਰ ਪੈ ਗਿਆ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਕੀਤੇ ਨੇ ਵਰਤ ਰੱਖੇ ਹੈ ਪੁੰਨਿਆ ਮੱਸਿਆ ਮਨਾਈ ਹੈ ਤੀਰਥਾਂ ਦਾ ਰਟਨ ਹੈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ ਅੰਦਰ ਭਰਮ ਹੈ ਅੰਦਰ ਦੋ ਭਾਵ ਨੇ ਮਿਲਾਪ ਦਾ ਇਹ ਜਿਹੜਾ ਕੰਮ ਹੈ ਉਹ ਸਿਰੇ ਨਹੀਂ ਚੜ੍ਹ ਰਿਹਾ ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ ਸਾਰੇ ਦਾ ਸਾਰਾ ਕੀਤਾ ਹੋਇਆ ਸਿਗਾਰ ਵਿਅਰਥ ਜਾਵੇ ਮਾਠ ਗੁਦਾਈ ਮਟੀਆਂ ਭਰੀਏ ਮਾਮ ਸਿੱਧੇ ਪਰ ਅੱਗੇ ਗਈ ਨਾ ਮਨੀਆ ਮਰਮ ਵਿਸੁਸਦੇ ਚੂੜਾ ਮਨ ਪਲੰਗ ਸਿਉਂ ਮੰਦੇ ਸਣਬਾਈ ਸਣਬਾਹਾ ਇੱਥੇ ਵੇਸ ਕਰੇ ਦੀਏ ਮੁੰਡੇ ਸੌਰਾ ਤੋਂ ਅਵਰਾਹਾ ਇਹ ਜੋ ਤੂੰ ਚੂੜਾ ਪਹਿਨੇ ਹੈ ਇਹਨੂੰ ਪਲੰਗ ਦੇ ਪਾਵੇ ਨਾਲ ਹੀ ਤੋੜਦੇ ਨੇ ਜ਼ੋਰ ਨਾਲ ਤੇਰੀਆਂ ਇਹਨਾਂ ਬਾਵਾਂ ਨੂੰ ਪਤੀ ਦਾ ਕੰਠ ਤੇ ਕਦੀ ਨਸੀਬ ਹੋਇਆ ਨਹੀਂ ਪਤੀ ਦਾ ਵਿਲਨ ਤੇ ਨਸੀਬ ਹੋਇਆ ਨਹੀਂ ਤੇ ਜਿਹਨਾਂ ਬਾਵਾਂ ਨੂੰ ਕਦੀ ਪਤੀ ਨੇ ਪਕੜਿਆ ਨਹੀਂ ਤੇ ਜੋ ਬਾਵਾਂ ਕਦੀ ਹਾਰ ਨਹੀਂ ਬਣੀਆਂ ਕੰਠ ਦਾ ਤੋੜਦੇ ਚੂੜੇ ਇਤਨਾ ਜ਼ੋਰ ਨਾਲ ਪਾਵੇ ਤੇ ਆਪਣਾ ਹੱਥ ਮਾਰ ਤੇਰੀ ਬਾਹ ਵੀ ਟੁੱਟ ਜਾਂਦੀ ਇਹ ਚੂੜਾ ਵੀ ਟੁੱਟ ਜਾਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਰਮ ਵਾਕ ਵਡਾਨ ਸਰਾਗ ਦਾ ਚੂੜਾ ਪਨ ਪਲੰਗ ਸਿਉਂ ਮੁੰਦੇ ਸਣਬਾਈ ਸਣਬਾ ਪਲੰਗ ਦੇ ਪਾਵੇ ਨਾਲ ਤੋੜਦੇ ਚੂੜੇ ਨੂੰ ਪਰ ਸਿਰਫ ਚੂੜੇ ਨੂੰ ਹੀ ਕਹੋ ਇਹਨਾਂ ਬਾਵਾਂ ਨੂੰ ਵੀ ਤੋੜਦੇ ਨੇ ਕਾਰਨ ਕਿਉਂ ਸਣਬਾਈ ਸਣਬਾ ਇੱਥੇ ਰੇਸ ਕਰੇ ਲੀਏ ਮੁੰਦੇ ਸੌਰਾ ਤੋਂ ਅਵਰਾ ਮਾਠ ਗੁਦਾਈ ਪਟੀਆਂ ਪਰ ਇਹ ਨਾਮ ਸਦੂਰੇ ਅੱਗੇ ਗਈ ਨਮਨੀਆਂ ਮਹਾਨ ਹੈ ਜੋ ਪਿਆਰਾ ਲੱਗੇ ਪ੍ਰਵਾਨ ਹੋ ਜਾਵੇ ਸ਼ਿੰਗਾਰ ਵਿਅਰਥ ਚਲਾ ਜਾਂਦਾ ਤੇ ਸਤਿਗੁਰ ਇੱਥੇ ਪ੍ਰਵਾਨ ਪਏ ਕਰਦੇ ਨੇ ਬੜਾ ਹੀ ਧਾਰਮਿਕ ਸ਼ਿੰਗਾਰ ਕੀਤਾ ਤੇ ਧਾਰਮਿਕ ਸ਼ਿੰਗਾਰ ਹੈ ਪ੍ਰਮਾਤਮਾ ਦੀ ਪ੍ਰਸੰਨਤਾ ਲਈ ਪ੍ਰਭੂ ਦੀ ਪ੍ਰਸੰਨਤਾ ਲਈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਦੁਨੀਆਂ ਵਿੱਚ ਧਾਰਮਿਕ ਚਿੰਨ੍ਹ ਨੇ ਧਾਰਮਿਕ ਰੂਪ ਰੇਖਾ ਹੈ ਧਾਰਮਿਕ ਸ਼ਿੰਗਾਰ ਨੇ ਪਰ ਸ਼ਿੰਗਾਰ ਉਹੀ ਮਹਾਨ ਹੈ ਜੋ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਮਾਤਮਾ ਨੂੰ ਪ੍ਰਵਾਨ ਹੋ ਜਾਏ ਇਸ ਵਾਸਤੇ ਸਾਹਿਬ ਕਹਿੰਦੇ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇ ਲੱਖਾਂ ਤਰ੍ਹਾਂ ਦਾ ਧਾਰਮਿਕ ਅਡੰਬਰ ਕੀਤਾ ਕਰਮ ਕਾਂਡ ਵਿੱਚ ਤੂੰ ਪ੍ਰਵਿਰਤ ਹੋ ਜਾ ਪਰ ਕੰਮ ਸਿਰੇ ਤੇ ਚੜਿਆ ਨਹੀਂ ਇਹ ਜੀਵ ਕਿਸਤਰੀ ਸਾਰੇ ਕਰਮ ਤੂੰ ਕੀਤੇ ਸਾਰੇ ਧਾਰਮਿਕ ਚਿੰਨ੍ਹ ਤੂੰ ਧਾਰਨ ਕੀਤੇ ਪਰ ਪ੍ਰਮਾਤਮਾ ਦਾ ਮਿਲਾਪ ਤੇ ਹੋਇਆ ਨਾ ਸ਼ਿੰਗਾਰ ਤੇ ਵਿਅਰਥ ਚਲਾ ਗਿਆ ਐਵੇਂ ਚਲਾ ਗਿਆ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੰਗ ਪ੍ਰੇਤ ਇਹ ਸੋਹਣੀ ਦੇਹ ਜਿਸ ਨੂੰ ਹਰ ਰੂਪ ਸਿੰਗਾਰਿਆ ਹੈ ਸਵਾਰਿਆ ਹੈ ਔਰ ਪਿਆਰ ਕੀਤਾ ਹੈ ਬੜੀ ਹਿਫਾਜ਼ਤ ਨਾਲ ਇਸ ਨੂੰ ਰੱਖਿਆ ਹੈ ਪਰ ਬੜਿਆ ਨਾਲ ਸੰਬੰਧ ਜੋੜਿਆ ਹੈ ਔਰ ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਨੇ ਪਰ ਜਿਸ ਦਿਨ ਇਸ ਦੇਹੀ ਦੇ ਚੋਂ ਪ੍ਰਾਣ ਪੰਖੇਰੋ ਉੱਡ ਜਾਣਗੇ ਇਹੀ ਸੰਬੰਧੀ ਕਹਿਣਗੇ ਇੱਕ ਪ੍ਰੇਤ ਕੱਢੋ ਛੇਤੀ ਕੱਢੋ ਜਲਦੀ ਕੱਢੋ ਜਿੱਤ ਲੋਲੇ ਕਹਿ ਸਨ ਪ੍ਰੇਤ ਪਕੜ ਚਲਾਇਆ ਦੂਤ ਜਮ ਕਿਸੇ ਨਾ ਦੇ ਲਈ ਵੇ ਨਵੇਂ ਸੰਬੰਧ ਜੁੜਨਗੇ ਜਮ ਦੂਤਾਂ ਨਵੇਂ ਜਨਮ ਅਗਲੇ ਜਨਮ ਇਹ ਹੁਣ ਕਿਹੜੇ ਜਨਮ ਦੇ ਚਲਾ ਗਿਆ ਜਮਦੂਤਾਂ ਨੇ ਇਹਨਾਂ ਜਨਮਾਂ ਨੇ ਕਿਹੜੇ ਜਨਮਾਂ ਵਿੱਚ ਪਾ ਦਿੱਤਾ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ ਪੁਰਾਣੇ ਸੰਬੰਧੀਆਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਕਿਹੜੀ ਥਾਂ ਜਾ ਕੇ ਜੰਮਿਆ ਕਿੱਥੇ ਗਰਭ ਵਿੱਚ ਇਹ ਪ੍ਰਵੇਸ਼ ਕਰ ਗਿਆ ਕਿਹੜੇ ਘਰਾਂ ਵਿੱਚ ਚਲਾ ਗਿਆ ਕਿਸੇ ਨੂੰ ਕੁਛ ਵੀ ਬਹੁਤ ਨਹੀਂ ਕਿਸੇ ਨੂੰ ਕੁਛ ਵੀ ਜੋ ਹੈ ਪਤਾ ਨਹੀਂ ਲੇਕਿਨ ਰੁਦਨ ਹੈ ਦੁੱਖ ਹੈ ਵਿਛੋੜਾ ਹੋ ਗਿਆ ਦੇਹੀ ਵਿਛੜ ਗਈ ਸਾਹਿਬ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ ਛੱਡ ਖੜੋਤੇ ਕਿਨੇ ਮਾਹੀ ਜਿਨ ਸਭ ਲੱਗਾ ਹੈ ਬੜਾ ਪਿਆਰ ਜਿਨ੍ਹਾਂ ਨਾਲ ਬੜਾ ਸਨੇਹ ਸੀ ਜਿਨ੍ਹਾਂ ਤੋਂ ਸਦਕੇ ਹੋਣ ਕੁਰਬਾਨ ਹੋਣ ਨੂੰ ਹਰ ਵਕਤ ਜੀ ਕਰਦਾ ਸੀ ਇੱਕ ਚਿੰਨ੍ਹ ਦੇ ਜੀ ਸਾਥ ਛੱਡ ਗਏ ਔਰ ਸਿਰਫ ਮਲਗੜ ਸਕਦਾ ਹੀ ਸਾਥ ਨਿਭਾਏ ਤਨਹਾਈ ਛੋੜ ਕੇ ਚਲੇ ਆਏ ਸੰਬੰਧ ਟੁੱਟ ਗਏ ਤਾਂ ਸਾਹਿਬ ਕਹਿੰਦੇ ਨੇ ਹੱਥ ਮਰੋੜੇ ਤਨ ਕਬੇ آخری پران جب نکلتے ہیں دھارمک ودوانا کا ایسا کہنا ہے کہ آخری پران نابی دے جاتے ہیں جس میں دھونی بھی کہتے ہیں دھونی دراصل دھون کے دھونی کچھ بنا ہوتی ہے آواز کے دھونی کچھ بنا ہوتی ہے اور جب دھونی تو ایک آواز اٹھتی ہے نابی تو ایک آواز اٹھتی ہے اس کو کہنے دیں برابر آواز جب ہردے تک پہنچتی ہے تو کہنے نے پسند کی اور یہ جب کنٹھ تک پہنچتی ہے تو کہنے نے مدما اور جب رسنا بیان کر دیتی ہے اس کو کہنے نے بیک لی یہ جو زبان بول رہی ہے اس سب تو پہلے نابھی تو اٹھ رہی ہے آواز اس واسطے نابھی کا ایک نام ہے دھونی عام جگت نے کبھی دھیان نہیں دیتا کہ نابھی کو دھونی کیوں آخیا جا رہا ہے دراصل دھونی کا مرکز ہے دھونی اتوں اتپن ہوتی ہے آواز اتوں اٹھتی ہے جتنا بھی اسی پہ بولتے ہیں کہتے ہیں دھونی پوری نہیں کھلی نابھی پوری نہیں کھلی پر دھونی کھلتی ہے اور اس دن اسی ایک بول بار پرگٹ کرتے ہیں بیکری بانی دے رہے سنسارک یہ نابھی پوری کھل گئی ہے تو کہتے ہیں پھر اٹھے پیر اندر انہدی دھونی چل پہ وہ بندہ پھر پرماتما نو سنتا ہے اور پھر وہ جتنا بولتا ہے ان کو ایسا محسوس ہوتا ہے ہوں میں نہیں ہوں میں تیرے ہی نہیں جو کچھ بول رہے ہیں پرماتما بول رہے ہیں جیسے کہ گرو نانک دیو جی مہاراج کہتے ہیں آپ بول نہ جانتا ہوں کہا سب حکم آؤ جی میں کہ اس کے حکم دے کہہ رہے ہیں بول رہے ہیں وہی بول رہے ہیں میں کتنے پہ بولتا جیسے میں آوے قسم کی باڑی سڑا کری گیان لے جا رہا کیونکہ قسم کے بول جیسے آ رہے ہیں وہی بولے جا رہے ہیں کہ یہ بول اٹھے پیر اندر چل پہ ہیں اور یہ اس گل کا ثبوت ہے نابھی پورن طور پہ کھل گئی دھونی پورن طور پہ کھل گئی ایک اور اوستھا ہے اس وقت بھی یہ نابھی پوری دی پوری کھل گئی وہ ہے موت جب آخری پران نکل گئے پران پیروں چو نکل گئے ہاتھوں چو نکل گئے اکھان چو نکل گئے کنا چو نکل گئے سارے شریر دے چوں پران نکلے آخری پران وہ جو نابھی وچ ہے وہ جد نکلتا ہے اسی کا بار بار گرو گرنتھ صاحب جی مہاراج دے اشارہ ہے آج کال کھلے تیری گانٹھڑی اج کل وچ تیری نابھی دی گنٹ کھلن والی ہے ایک موت ایسی چوٹ ہے نابھی کھلتی ہے ایک سمرن کی چوٹ جب شکر پہ پہنچتی ہے تبھی نابھی کھلتی ہے اس وقت بھی ایک موت ہو جاتی ہے من کی موت ہو جاتی ہے نابھی کھل جاتی ہے یا تن کی موت ہو جاتی ہے نابھی کھل جاتی ہے نابھی یہ گنڈ پورن طور پہ کھلے گی یا تن کی موت ہوئے یا من کی موت ہوئے یہ کھلن کے نال ہی تن مردہ ہو جاتا ہے یہ کھلن کے نال ہی من مردہ ہو جاتا ہے پر جب من مرد ہے تو تن زندہ رہتا ہے اس منک کی زندگی ایشور مئی ہو جاتی ہے پرماتما مئی ہو جاتی ہے گنڈ اس کی کھل گئی نابھی اس کی کھل گئی اور اٹھے پیر اس کے اندر دھونی چل رہی ہے پرماتما کا نام اناد نام اٹھے پیر اس کے اندر جو ہے بج رہے ہیں اور بار بار اٹھتے ہیں بیٹھتے ہیں سوتے ہیں اسی دھونی کے مگن رہتا ہے اسے کو سن سن کے آنندت ہوتا ہے اور یہ نام جو پراچین سنتا نے رکھے ہے دھونی بالکل ٹھیک رکھے ہے جس وقت یہ نابھی کھلتی ہے تو بندے دیا اٹھیاں بند ہوتی ہیں ہاتھ مرو کن پہ کمڑی چڑھ جاتی ہے دند بجتے ہیں یہ حالت ہو رہے تو سمجھنا یا تو من کی موت ہو رہی ہے یا تن کی موت ہو رہی ہے سمرن کردیا کردیا جب من بالکل ختم ہونے لگتا ہے اور سمرن چرم سیما پہ پہنچتا ہے ادو بھی کمڑی چڑھ جاتی ہے دند وجن لگ پہ ایسی حالت نو ویکھ کے کئی دفعہ گھر والے نکٹ ورتی ایسا سوچ بیٹھتے ہیں کہ پاگل تو نہیں ہوتی انہوں کوئی بخار تے نہیں چڑھیا انہوں کوئی تاپ تے نہیں ہو گیا پر پنڈا تو بالکل عام حالت سے چمتا ہے अब स्टेज चल रही थी, हृदय की धड़कन बिल्कुल ठीक, शरीर की सारी क्रिया ठीक चल रही होती है, पर कमड़ी छिड़ जाती है, गुठियां बंद होती है, बंद वजद है। ये सब कुछ इस गल का सबूत है कि नाभि खुल रही है, और नाभि खुलती है या तो सिमरन की चोट ना या मौत की चोट ना, या मन मरण लगे तो खुलती है या तन मरण लगे तो खुलती है। पहचान की है साहब दसते ने, हाथ मरोड़े तन कपे स्याओ होवा सहज। हाथों में मरोड़ पैदे ने, मुठिया बीचद है, कमड़ी चिड़ी है, और जैसे एक गंढ खुली आखिरी प्राण निकलिया, तन के उत्ते स्याही छा गई, फिर तन सहज चिट्टा हो गया, क्योंकि पानी हो जाता है और शरीर अपना रंग बदल देता है। और साहब कहते हैं, जेहा बीजे सो लुणे करमा संदड़ा थे, जो कुछ ये बीजदा है और जीवन भर जो बीजे है, जो कुछ बीज बीज के खाता है, तो बीजे वाला जो कुछ बच गया है वही अगे इस प्राप्त होगा, वही ये जो है खावेगा। खेड सारी कर्मा की है, बीजे हुए बीजा दी है, जेहा बीजे सो लुणे करमा सदड़ा खेत, नानक प्रभ शरणागति चरण पोहित प्रभ। साहिब श्री गुरु अर्जन देव जी महाराज भादों के महीने का उपदेश करते हैं या प्रवान करते हैं, अरदास कर करीब परमात्मा के चरण छे प्रभु, मैं शरणागत हूं तेरी शरण दे छा, बख्शिश कर अपने गुणा का जहाज दे, ताकि मैं भव सागर तो पार होवां, संसार सागर तो पार होवां, से भादों नरक ना पारिए गुरु रखण वाला है। जिन्हां दे सिर दे उत्ते गुरु रखवाला होवे ते जिन्हां दे अंदर गुरु का प्यार होवे, भादों के महीने का उपदेश वह नरकां विच नहीं जाते, वह दुख च नहीं होते, वह पीड़ित नहीं होते, सारा महीना
जल थल नील भरे बरस रुते रंग माणी, बरसे निस्काली क्यों सुख पाली, दादर मोर लवन दे प्रयो प्रयो चले बबीहा बोले, भलंगम फिरे रसंते मच्छर डंग सायर भर सुभरे, बिन हर क्यों सुख पाइए, चलो मुरे अपने जय प्रभु जाइए। भादों के महीने का साहिब श्री गुरु नानक देव जी महाराज का तुखारी राग के बारह मान उच्चारण किया एक देश इस संदेश। भादों का महीना इसने भरम पैदा कर दिया, जवानी वाकई भादों का महीना है, और भरम क्योंकि साफ सतगुरु कहते ने भर जो बन पुछता नहीं, पूरी पूरा जो बन जवानी युवा अवस्था, जो बन अवस्था के जवानी में वस्तुआं जैसी आंदियां ने सही रूप से नहीं दिखाई देती, वस्तु कुछ और है, दिखाई कुछ और देती है, चीज कुछ और है, समझता कुछ और है। वैसे तो एक और स्पष्ट है कि जिंदगी की ये जो तीन अवस्थावां ने बचपना जवानी और वृद्धावस्था, एक बच्चे जो फुल दिखाई दे रहा है गुलाब का, जरूरी नहीं एक जवान वो ही रूप दिखाई दे रहा है, उन्हें कुछ और दिखाई देता है। और एक वृद्ध एक 80-85 साल का वृद्ध जब उस फुल वेखता है तो किसी और चले जाता है, उम्र के तकाजे
ਸਭ ਕੁਛ ਬਦਲਦਾ ਹੈ, ਸ੍ਰਿਸ਼ਟੀ ਵੀ ਬਦਲਦੀ ਹੈ। ਪਰ ਜਵਾਨੀ ਇੱਕ ਐਸੀ ਅਵਸਥਾ ਜਿਸ ਵਿੱਚ ਭਰਮ ਹੀ ਭਰਮ ਹੈ, ਬੱਚੇ ਕੋਲ ਅਗਿਆਨ ਹੈ ਤੇ ਉਹ ਅਗਿਆਨ ਦੀ ਦ੍ਰਿਸ਼ਟੀ ਹਰ ਪਾਸੇ ਫੈਲਾਉਂਦਾ ਹੈ। ਬੁੱਢੇ ਕੋਲ ਗਿਆਨ ਹੈ, ਉਹ ਸੋਚ ਵਿਚਾਰ ਨਾਲ ਹਰ ਵਸਤੂ ਨੂੰ ਦੇਖਦਾ ਹੈ ਤੇ ਅਪਣਾਉਂਦਾ ਹੈ। ਜੋ ਜਵਾਨ ਹੈ ਇਹਦੇ ਕੋਲ ਭਰਮ ਬਹੁਤ ਵੱਡਾ, ਭਰਮ ਵਸਤੂ ਕੁਛ ਹੋਰ ਹੈ, ਸਮਝਦਾ ਕੁਛ ਹੋਰ ਹੈ, ਚੀਜ਼ ਕੁਛ ਹੋਰ ਹੈ, ਜਾਣਦਾ ਕੁਛ ਹੋਰ ਹੈ, ਅੰਦਰ ਉਛਾਲ ਹੈ ਹੋਣ ਦੇ ਜਜ਼ਬਿਆਂ ਦੇ। ਇਸ ਵਾਸਤੇ ਆਮ ਰੱਖਿਆ ਜਾਂਦਾ ਹੈ ਜਵਾਨੀ ਤੇ ਇੱਕ ਹੜ ਹੈ, ਤੇ ਜਿਸੇ ਹੜ ਵਿੱਚ ਬੇੜੀ ਠੇਲਣੀ ਤੇ ਪਾਰ ਕਰਨੀ ਅਤਿ ਕਠਿਨ ਹੈ। ਜਵਾਨ ਅਵਸਥਾ ਵਿੱਚ ਪਵਿੱਤਰਤਾ ਕਾਇਮ ਰੱਖਣੀ ਤੇ ਪ੍ਰਭੂ ਦਾ ਮਿਲਾਪ ਹਾਸਲ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਸਰੀਰ ਦੇ ਸਲੋਕਾਂ ਵਿੱਚ ਇੱਕ ਸਲੋਕ ਬੜਾ ਸੁੰਦਰ ਉਚਾਰਨ ਕਰਦੇ ਨੇ। ਫਰੀਦਾ ਉਮਰ ਸੁਹਾਵੀ ਸੰਗ ਸੁਹਣੜੀ ਦੇ ਵਿਰਲੇ ਕੇ ਪਾਏ ਜਿਨਾਂ ਪਿਆਰੇ। ਸੁਹਾਵ ਉਮਰ ਹੋਵੇ, ਅੰਚਨ ਵਰਗੀ ਕਾਇਆ ਹੋਵੇ, ਖੂਬਸੂਰਤੀ ਹੋਵੇ, ਉਹ ਵਿਰਲੇ ਜਵਾਨ ਨੇ ਜੋ ਆਪਣੀ ਆਤਮਾ ਦੀ ਸਰੂਪ ਤੋਂ ਖੂਬਸੂਰਤੀ ਤੋਂ ਮੋਹਿਤ ਹੋ ਸਕਣ, ਪ੍ਰੇਰਿਤ ਹੋ ਸਕਣ। ਬੁਢੇਪੇ ਵਿੱਚ ਤਨ ਕਰੂਪ ਹੋ ਜਾਂਦਾ ਹੈ, ਪਰ ਉਮਰ ਦੇ ਤਕਾਜ਼ੇ ਕਰਕੇ ਮਨ ਸੁੰਦਰ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ, ਠਹਿਰਾਓ ਆ ਜਾਂਦਾ, ਕੋਈ ਸਬਰ ਆ ਜਾਂਦਾ, ਕੋਈ ਦੂਰ ਦ੍ਰਿਸ਼ਟੀ ਆ ਜਾਂਦੀ ਹੈ। ਜਵਾਨੀ ਦੇ ਸਤੰਨ ਤੇ ਅਤਿ ਸੁੰਦਰ ਹੈ, ਅਤਿ ਸੁੰਦਰ ਹੈ। ਆਖਰੀ ਜਵਾਨੀ ਦਾ ਗਿਣਾ ਸੋਪੜ ਹੈ, ਹੋਰ ਕੋਈ ਖੂਬਸੂਰਤੀ ਨਹੀਂ, ਇਹ ਅਵਸਥਾ ਹੀ ਖੂਬਸੂਰਤੀ, ਇਹ ਜਵਾਨੀ ਹੀ ਖੂਬਸੂਰਤੀ ਹੈ। ਜਵਾਨੀ ਵਿੱਚ ਜਿਤਨਾ ਤਨ ਖੂਬਸੂਰਤ ਹੈ, ਦੇਖਣ ਵਿੱਚ ਆਇਆ ਹੈ ਮਨ ਉਤਨਾ ਹੀ ਬਖਸ਼ਦਾ ਹੈ। ਲੇਕਿਨ ਬਾਦ ਨੂੰ ਬਣਿਆ ਗਿਆ ਦੋ ਭਾਗ, ਤਨ ਦੇ ਤਲ ਤੇ ਕੁਛ ਹੋਰ ਹੈ, ਇਹ ਮਨ ਦੇ ਤਲ ਤੇ ਕੁਛ ਹੋਰ ਹੈ, ਇੱਥੇ ਬਾਦ ਨੂੰ ਦਾ ਮਹੀਨਾ ਬਣਿਆ ਹੈ। ਵਾਕਈ ਜਵਾਨੀ ਬਾਦ ਨੂੰ ਦਾ ਮਹੀਨਾ ਹੈ। ਸਾਹਿਬ ਉਪਦੇਸ਼ ਕਰਦੇ ਨੇ ਭਾਦੋਂ ਭਰਮ ਭੁਲੇ ਭਰ ਜੋਬਨ ਪਛਤਾਉ। ਬਾਦ ਨੂੰ ਦੇ ਮਹੀਨੇ ਵਿੱਚ ਜਵਾਨੀ ਦਾ ਜੋਬਨ ਦਾ ਬਹੁਤ ਵੱਡਾ ਭਰਮ ਪੈਦਾ ਹੋ ਗਿਆ, ਭੁਲੇਖੇ ਪੈਦਾ ਹੋ ਗਏ। ਔਰ ਇਹਨਾਂ ਭੁਲੇਖਿਆਂ ਦੇ ਕਾਰਨ ਕਰਕੇ ਪ੍ਰਭੂ ਨਾਲ ਵਿਛੋੜਾ ਬਣਿਆ ਗਿਆ, ਦੂਰੀ ਵਧਦੀ ਗਈ। ਜਲ ਤਲ ਨੀਰ ਭਰੇ ਬਰਸ ਲੁਕੇ ਰੰਗ ਮਾਣੀ, ਭਾਵੇਂ ਬੱਦਲ ਤੇ ਬਰਸਦੇ ਪਏ ਨੇ, ਸਰੋਵਰ ਭਰ ਗਏ ਨੇ, ਧਰਤੀ ਸਰਸ ਗਈ ਹੈ, ਬਹੁਤ ਸੋਹਣੀ ਰੁੱਚ ਬਣੀ ਹੋਈ ਹੈ। ਕੀਤਾ ਕੀ ਜਾ ਜਵਾਨੀ ਦਾ ਭਰਮ, ਭਾਵੇਂ ਸਤਸੰਗ ਦੇ ਸਰੋਵਰ ਤੇ ਭਰੇ ਪਏ ਨੇ, ਗੁਰੂ ਬੱਦਲ ਤੇ ਬਰਸਦਾ ਪਿਆ, ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਸ਼ਬਦ ਦੀ ਗੁੰਜਾਰਾਂ ਦੇ ਰਾਹੀਂ, ਚਾਰੋਂ ਪਾਸੇ ਪਿਆ ਬਰਸਦਾ ਹੈ, ਭਰੇ ਪਏ ਨੇ ਸਤਸੰਗ ਦੇ ਸਰੋਵਰ। ਕੀਤਾ ਕੀ ਜਾ ਜਵਾਨੀ ਦਾ ਭਰਮ, ਸਰੋਵਰ ਦਾ ਜਲ ਕਿੰਨਾ ਨਸੀਬ ਨੇ, ਔਰ ਇਹਨਾਂ ਬੂੰਦਾਂ ਤੋਂ ਸਰਸ਼ਾਰ ਹੋਣਾ ਬਹੁਤ ਵੱਡਾ ਭਰਮ ਹੈ। ਇਹੀ ਕਾਰਨ ਹੈ ਕਿ ਸਤਸੰਗ ਵਿੱਚ ਬਿਰਧ ਅਵਸਥਾ ਜਾਂ ਢਲੀ ਹੋਈ ਉਮਰ ਦੇ ਲੋਕ ਹੀ ਜ਼ਿਆਦਾ ਹੁੰਦੇ ਨੇ। ਜਵਾਨੀ ਭਾਵੇਂ ਸਰੋਵਰ ਭਰੇ ਪਏ ਨੇ, ਭਾਵੇਂ ਬਾਰਿਸ਼ ਹੋ ਰਹੀ ਹੈ, ਪਰ ਜਵਾਨੀ ਦਾ ਭਰਮ ਇਹਨਾਂ ਸਰੋਵਰਾਂ ਦੇ ਨੇੜੇ ਨਹੀਂ ਹੁੰਦਾ। ਜਵਾਨੀ ਇੱਕ ਬਹੁਤ ਵੱਡਾ ਭੁਲੇਖਾ ਪੈਦਾ ਕਰ ਦਿੰਦੀ ਹੈ। ਗੁਣ ਪੱਤਲ ਨਾਲ ਤਸਵੀਰ ਦਿੱਤੀ ਹੈ, ਸਤਸੰਗ ਸਰੋਵਰ ਨਾਲ ਤਸਵੀਰ ਦਿੱਤੀ ਹੈ। ਕਬੀਰ ਨੇ ਕਬੀਰ ਅੰਬਰ ਖਨ ਹਰ ਛਾਇਆ, ਪਰਖ ਭਰੇ ਸਰਦਾਰ, ਚਾਤ੍ਰਿਕ ਜੋ ਤਰਸਸ ਰਹੇ, ਤਿਨ ਕੋ ਪਾਉਂ ਹਵਾ ਪਸਰਿਆ ਗੁਰੂ ਤੇ। ਭਰ ਗਏ ਨੇ ਸਤਸੰਗ ਦੇ ਸਰੋਵਰ, ਤੇ ਫਿਰ ਵੀ ਕੋਈ ਪਿਆਸਾ ਵਿਆਕੁਲ ਘੁੰਮ ਰਿਹਾ, ਤੜਪ ਰਿਹਾ ਹੈ, ਇਹ ਉਸਦੀ ਅਗਿਆਨ, ਇਹ ਉਸਦੀ ਸੋਚ ਨਹੀਂ। ਸਾਹਿਬ ਕਹਿੰਦੇ ਭਾਵੇਂ ਬਾਦਲਾਂ ਦੇ ਮਹੀਨੇ ਸਰੋਵਰ ਦੇ ਭਰੇ ਪਏ ਨੇ, ਧਰਤੀ ਤੇ ਸਰਸ ਰਹੀ ਹੈ, ਜਲ ਤਲ ਨੀਰ ਭਰੇ ਬਰਸੂ ਤੇ ਰੰਗ ਮਾਣੀ, ਰੰਗ ਮਾਣ ਸਕੇ, ਚਾਰੋਂ ਪਾਸੇ ਸਰੋਵਰ ਦੇ ਭਰੇ ਪਏ ਨੇ, ਧਰਤੀ ਤੇ ਸਰਸੀ ਹੈ। ਪ੍ਰਤੀਕਾ ਕੀ ਜਾਂਦਾ,
ਸੋਭਨ ਦਾ ਭਰ ਬਰਸੈ ਨਿਸ ਕਾਲੀ ਕਿਉਂ ਸੁਖ ਬਾਲੀ ਦਾਦਰ ਹੋਰ ਨਵਨ ਤੇ ਦੂਸਰਾ ਕਿਉਂ ਸੁਖ ਬਾਲੀ ਬਾਲੀ ਕੁਆਰੀ ਕਟੇ ਬਹੁਤ ਸਾਰਾ ਸ਼ਿੰਗਾਰ ਕਰ ਰਹੇ ਔਰ ਕਾਫੀ ਸਮਾਂ ਸ਼ਿੰਗਾਰ ਤੇ ਲਾ ਦੇ ਰਹੇ ਸਾਰੇ ਦਾ ਸਾਰਾ ਸ਼ਿੰਗਾਰ ਸਾਰੇ ਧਾਰਮਿਕ ਚਿੰਨ੍ਹ ਤੇ ਸਾਰੇ ਦਾ ਸਾਰਾ ਧਾਰਮਿਕ ਕਰਮ ਕਾਂਡ ਹੋਵੇ ਪ੍ਰਭੂ ਜਲਾਪ ਨਾ ਹੋਵੇ ਪਰਮਾਤਮਾ ਦੀ ਯਾਦ ਨਾ ਹੋਵੇ ਇਹ ਸਾਰਾ ਸ਼ਿੰਗਾਰ ਬਾਲੀ ਦਾ ਸ਼ਿੰਗਾਰ ਹੈ ਕੰਨਿਆ ਦਾ ਸ਼ਿੰਗਾਰ ਹੈ ਔਰ ਇਹ ਸ਼ਿੰਗਾਰ ਬਾਹਰ ਹੋ ਜਾਵੇ ਇਸ ਵਾਸਤੇ ਸਾਹਿਬ ਕਹਿੰਦੇ ਬਾਲੀ ਵਰਖਾ ਦੀ ਰੁੱਤ ਹੈ ਭਾਵੇਂ ਕਾਲੀਆਂ ਘਟਾਵਾਂ ਬਰਸਦੀਆਂ ਪਈਆਂ ਨੇ ਭਾਵੇਂ ਬੋਲ ਬੋਲਦੇ ਪਏ ਨੇ ਦਾਦਰ ਬੋਲ ਰਹੇ ਨੇ ਮੈਂਡਕ ਬੋਲ ਰਹੇ ਨੇ ਚਾਰੋਂ ਪਾਸੇ ਵਾਤਾਵਰਨ ਸੰਗੀਤਮਈ ਬਣਿਆ ਹੋਇਆ ਹੈ ਪਰ ਬਾਲੀ ਨੂੰ ਸੁੱਖ ਕਿੱਥੇ ਬਰਸੇ ਨਿਸ ਬਾਲੀ ਕਿਉਂ ਸੁੱਖ ਬਾਲੀ ਦਾਦਰ ਬੋਲ ਰਵਨ ਤੇ ਪ੍ਰਿਉ ਪ੍ਰਿਉ ਚਵੇ ਪਪੀਹਾ ਬੋਲੇ ਫਿਰੇ ਸੰਸੇ ਚਾਰੋਂ ਪਾਸੇ ਪਪੀਹਾ ਬੋਲ ਰਹੇ ਸੱਪ ਵੀ ਇੱਧਰ ਉੱਧਰ ਘੁੰਮ ਰਹੇ ਨੇ ਡੰਗ ਮਾਰਦੇ ਜੋ ਜਵਾਨੀ ਦੀ ਅਵਸਥਾ ਵਿਕਰਮ ਦੇ ਸੱਪ ਨਿਕਲ ਆਉਂਦੇ ਨੇ ਬਾਰ ਬਾਰ ਗਾਹੇ ਬਗਾਹੇ ਉਹ ਆਪਣਾ ਡੰਗ ਮਾਰਦੇ ਰਹਿੰਦੇ ਨੇ ਤੇ ਸਿਰਫ ਵਿਕਾਰਾਂ ਦੇ ਲਿੰਗਮ ਹੀ ਨਹੀਂ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉਂ ਸੁੱਖ ਵਾਲੀਏ ਮੱਛਰ ਵੀ ਮਾੜੇ ਖਿਆਲਾਂ ਦੇ ਮੱਛਰ ਵੀ ਬਾਰ ਬਾਰ ਕੱਟਦੇ ਨੇ ਹਰ ਵਕਤ ਜੋ ਹੈ ਡੰਗ ਮਾਰਦੇ ਨੇ ਭਾਵੇਂ ਰੁੱਤ ਤੇ ਬੜੀ ਸੋਹਣੀ ਸਰੋਵਰ ਤੇ ਭਰੇ ਪਏ ਨੇ ਭਾਵੇਂ ਜਵਾਨ ਅਵਸਥਾ ਤੇ ਬੜੀ ਬਹਾਰ ਹੈ ਬਹੁਤ ਅੱਛੀ ਹੈ ਔਰ ਚਾਰੋਂ ਪਾਸੇ ਸਤਸੰਗ ਦੇ ਸਰੋਵਰ ਵੀ ਨੇ ਪਰ ਇੱਕ ਬਹੁਤ ਵੱਡਾ ਭਰਮ ਹੈ ਉਸ ਭਰਮ ਕਰਕੇ ਪ੍ਰਭੂ ਵਿਸਰੇ ਹੋਇਆ ਹੈ ਪ੍ਰਭੂ ਤੋਂ ਬਿਨਾਂ ਸੁੱਖ ਕਿਤੇ ਬਿਨ ਹਰ ਕਿਉਂ ਸੁੱਖ ਵਾਲੀਏ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭੂ ਤੇ ਹੀ ਜਾਈਏ ਮੈਂ ਆਪਣੇ ਗੁਰੂ ਕੋਲੋਂ ਪੁੱਛਦਾ ਹੇ ਗੁਰਦੇਵ ਜਿੱਧਰ ਪ੍ਰਭੂ ਹੈ ਮੈਂ ਉਸ ਪਾਸੇ ਚੱਲ ਜਿੱਧਰ ਪਰਮਾਤਮਾ ਹੈ ਮੇਰੇ ਕਦਮ ਉਸ ਪਾਸੇ ਜੋ ਹੈ ਚੱਲ ਤਾਂ ਕਿ ਭਾਦਰੋਂ ਦਾ ਮਹੀਨਾ ਸੁਹਾਵਣਾ ਹੋ ਜਾਏ ਜਵਾਨੀ ਸੁਹਾਣੀ ਹੋ ਜਾਏ ਅੰਦਰ ਪ੍ਰੇਮ ਦੀ ਵਰਸ਼ਾ ਪੈਦਾ ਹੋ ਜਾਏ ਭਾਦਰੋਂ ਦੇ ਮਹੀਨੇ ਦਾ ਤੁਖਾਲੀ ਰਾਗ ਦੇ ਬਾਰਾਂ ਮਾਹ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼